ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੋਂਡ ਬਾਣੀ ਨਾਮ ਦਿਓ ਜੀ ਕੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸਨਾਨੇ ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸਨਾਨੇ ਤਉ ਨਾ ਪੁੱਜੈ ਹਰ ਕੀਰਤ ਨਾਮਾ ਆਪਣੇ ਰਾਮ ਭਜ ਰੇ ਮਨ ਆਲਸੀਆ ਰਹਾਉ ਗਿਆ ਪਿੰਡ ਭਰਤਾ ਬਨਾਰਸ ਆਸ ਬਸਤਾ ਮੁਖ ਬੇਦ ਚਤੁਰ ਪੜਤਾ ਸਗਲ ਧਰਮ ਅਛੁਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ ਸਿਵਾ ਸਕਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜ ਨਾਮਾ ਤਰਸ ਭਵ ਸੁੰਦੰ ਸਿਮਰ ਸਿਮਰ ਗੋਬਿੰਦੰ ਭਜ ਨਾਮਾ ਤਰਸ ਭਵ ਸੁੰਦੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਸਰਬ ਸ਼ਕਤੀਆਂ ਦੇ ਮਾਲਕ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਮਹਾਨ ਧੰਨ ਧੰਨ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਗੁਰੂ ਗਰੀਬ ਨਿਵਾਸ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਮਹਾਨ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਦੀਵਾਨਾਂ ਵਿੱਚ ਸਵਨੇਮੀਆਂ ਪ੍ਰੇਮੀਆਂ ਤੀਰਥ ਯਾਤਰੀਆਂ ਨੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਧੰਨ ਧੰਨ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦੇ ਪਾਵਨ ਸੱਚਖੰਡ ਦਰਬਾਰ 'ਚ ਅੰਮ੍ਰਿਤ ਵੇਲੇ ਸਾਹਿਬਾਂ ਨੇ ਮੁੱਖ ਵਾਕ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ। ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਕਥਾ ਵਿਚਾਰਾਂ ਦਾ ਸਮਾਂ ਇਕਾਗਰ ਚਿੱਤ ਹੋ ਕਰਕੇ ਸਭ ਨੇਮੀ ਪ੍ਰੇਮੀ ਹਾਜ਼ਰ ਹੋਈਏ, ਗੁਰੂ ਚਰਨਾਂ 'ਚ ਸੁਰਤ ਜੋੜੀਏ। ਰੱਬ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਪ੍ਰਭੂ ਦੀ ਉਸਤਤੀ ਕਰੀਏ। ਸੰਤ ਜਨੋ, ਗੁਰਮੁਖੋ, ਗੁਰਸਿੱਖੋ, ਸੰਤੋ ਮਿੱਤਰੋ, ਪਰ ਸਾਵਧਾਨਤਾ ਚਿੱਤ ਦੀ ਇਕਾਗਰਤਾ ਮਨ ਕਰਕੇ ਗੁਰੂ ਚਰਨਾਂ 'ਚ ਹਾਜ਼ਰ ਹੋਈਏ। ਸਰੀਰ ਕਰਕੇ ਕਈ ਵਾਰੀ ਹਾਜ਼ਰ ਵੀ ਮਨ ਕਰਕੇ ਗੈਰ ਹਾਜ਼ਰ ਨੇ। ਸੋ ਸੁਰਤ ਨੂੰ ਸ਼ਬਦ ਦੀ ਵਿਚਾਰ ਨਾਲ ਜੋੜ ਕੇ ਗੁਰੂ ਸਾਹਿਬਾਨ ਦੀ ਬਖਸ਼ਿਸ਼, ਗੁਰੂ ਸਾਹਿਬਾਨ ਦੀ ਨਦਰ, ਗੁਰੂ ਸਾਹਿਬਾਨ ਦੀ ਕਿਰਪਾ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੋਣ ਬਾਣੀ ਨਾਮ ਦੇ ਜੀ ਕੀ।
ਰਾਗ ਗੋਂਡ ਬਾਣੀ ਭਗਤ ਨਾਮਦੇਵ ਸਾਹਿਬ ਜੀ ਦੀ ਆ। ਅਸਲ ਗੌਂਡ ਦੇਖੀਏ ਤਾਂ ਤਨਾਸਰੀ, ਮਲਾਰ, ਬਿਲਾਵਲ ਇਹਨਾਂ ਦੇ ਵਿੱਚੋਂ ਖਾਰੋ ਸੰਕੀਰਨ ਜਾਤੀ ਦਾ ਰਾਗ ਹੈ। ਗੁਰਬਾਣੀ ਵਿੱਚ ਸ੍ਰੀ ਰਾਗ ਦਾ ਇਹ ਪੁੱਤਰ ਮੰਨਿਆ। ਸੋਰਠ ਗੌਂਡ ਮਲਾਰੀ ਧੁਨੀ, ਪੁਨ ਗਾਵੇ ਆਸਾ ਗੁਣ ਗੁਣੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ। 17ਵਾਂ ਸਥਾਨ ਗੁਰੂ ਗ੍ਰੰਥ ਸਾਹਿਬ ਵਿੱਚ ਗੌਂਡ ਰਾਗ ਦਾ ਹੈ, ਪੁਰਾਤਨ ਜਾਤੀ ਦਾ ਰਾਗ ਹੈ। ਇਸ ਰਾਗ ਵਿੱਚ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ, ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ, ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਸਾਹਿਬ ਜੀ ਅਤੇ ਭਗਤ ਰਵਿਦਾਸ ਸਾਹਿਬ ਜੀ ਦੀ ਬਾਣੀ ਹੈ। ਅੱਜ ਦੇ ਸ੍ਰੀ ਮੁਖਵਾਕ 873 ਅੰਗ ਦੇ ਉੱਪਰ ਸੁਭਾਇਮਾਨ ਨੇ ਭਗਤਾਂ ਨੂੰ ਬੜਾ ਮਾਣ ਦਿੱਤਾ ਹੈ। ਭਗਤ ਮੁਖ ਦੁਆਰਾ ਉਚਾਰਨ ਕੀਤੀ ਹੋਈ ਬਾਣੀ ਸਤਿਗੁਰਾਂ ਨੇ ਮਾਨ ਵਡਿਆਈ ਭਗਤ ਨਾਮਦੇਵ ਸਾਹਿਬ ਜੀ ਨੂੰ। ਇਹ ਪੁੰਡਰਪੁਲ ਇਲਾਕੇ ਮਹਾਰਾਸ਼ਟਰ ਦੇ ਵਿੱਚ ਭਗਤ ਜੀ ਹੋਏ ਨੇ, ਜਿਨ੍ਹਾਂ ਨੇ ਬੜਾ ਪ੍ਰਚਾਰ ਪ੍ਰਸਾਰ ਕੀਤਾ, ਲੋਕਾਂ ਨੂੰ ਵਹਿਮਾਂ ਭਰਮਾਂ ਪਖੰਡਾਂ ਚੋਂ ਕੱਢ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਕਰਨ ਵਾਸਤੇ ਪ੍ਰੇਰਨਾ ਕੀਤੀ ਔਰ ਮਾਲਕ ਦੇ ਉੱਤੇ ਦ੍ਰਿੜ ਨਿਸ਼ਚਾ, ਦ੍ਰਿੜ ਭਰੋਸਾ, ਵਿਸ਼ਵਾਸ ਰੱਖਣ ਦਾ ਭਗਤ ਨਾਮਦੇਵ ਸਾਹਿਬ ਜੀ ਨੇ ਉਪਦੇਸ਼ ਆਪਣੀ ਬਾਣੀ 'ਚ ਦਿੱਤਾ ਹੈ। ਭਗਤ ਨਾਮਦੇਵ ਸਾਹਿਬ ਜੀ ਦੇ ਪਾਸ ਬਹੁਤ ਸਾਰੇ ਲੋਕ ਆਉਂਦੇ ਆ, ਕਿਸੇ ਦੇ ਮਨਾਂ ਵਿੱਚ ਕੋਈ ਸੰਸਾ, ਕਿਸੇ ਦੇ ਮਨ ਵਿੱਚ ਕੋਈ ਭਾਵਨਾ ਹੈ, ਉਹ ਆਪਣੇ ਵੱਲੋਂ ਫਿਰ ਭਗਤ ਜੀ ਨੂੰ ਪੁੱਛਦਾ, ਭਗਤ ਜੀ ਇਹ ਕਿਵੇਂ ਹੋਣਾ ਚਾਹੀਦਾ। ਭਗਤ ਨਾਮਦੇਵ ਸਾਹਿਬ ਅੱਗਿਓਂ ਉਪਦੇਸ਼ ਉਸਨੂੰ ਦਿੰਦੇ ਆ। ਇੱਥੇ ਵੀ ਭਗਤ ਨਾਮਦੇਵ ਸਾਹਿਬ ਜੀ ਦੇ ਪਾਸ ਇਹ ਜਦੋਂ ਸ਼ਬਦ ਉਚਾਰਿਆ, ਕੁਝ ਲੋਕ ਆਣ ਕਰਕੇ ਬੈਠੇ ਨੇ, ਭਗਤ ਨਾਮਦੇਵ ਸਾਹਿਬ ਜੀ ਨੂੰ ਆਖਦੇ, ਭਗਤ ਜੀ ਅਸ਼ਵਮੇਧ ਜਾਗ ਕਰਾਉਣ ਦਾ ਬੜਾ ਵੱਡਾ ਪੁੰਨ ਦੱਸਿਆ ਗ੍ਰੰਥਾਂ ਦੇ ਵਿੱਚ। ਕੋਈ ਕਹਿੰਦਾ ਵੀ ਦਾਨ ਕਰਨ ਦੇ ਨਾਲ ਬਹੁਤ ਵੱਡਾ ਲਾਭ ਹੈ, ਇੱਥੇ ਦਾਨ ਦਾ ਫਲ ਲੈਣਾ ਹੋਵੇ 10 ਗੁਣਾ ਵੱਧ ਕੇ ਮਿਲਦਾ, 70 ਗੁਣਾ ਨਹੀਂ ਤਾਂ ਅਗਾਂਹ ਜਾ ਕਰਕੇ ਦਾਨ ਦਾ ਫਲ ਮਿਲਦਾ। ਕਈਆਂ ਕਿਹਾ ਜੀ ਜਦੋਂ ਮਾਘ ਦਾ ਮਹੀਨਾ ਹੋਵੇ, ਪ੍ਰਾਗਰਾਜ ਤੀਰਥ ਦਾ ਇਸ਼ਨਾਨ ਮਿਲ ਜਾਵੇ, ਉਹਦਾ ਬਹੁਤ ਵੱਡਾ ਲਾਭ ਹੈ। ਇਹ ਦੁਨਿਆਵੀ ਕਰਮ ਨੇ, ਇਹਨਾਂ ਦੁਨਿਆਵੀ ਕਰਮਾਂ ਨੂੰ ਭਗਤ ਨਾਮਦੇਵ ਸਾਹਿਬ ਜੀ ਬਹੁਤ ਹੀ ਮਹੱਤਤਾ ਨਾ ਦਿੰਦਿਆਂ ਹੋਇਆਂ ਦੱਸਦੇ ਆ ਵੀ ਸਭ ਤੋਂ ਉੱਪਰ ਨਾਮ ਹੈ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਨਾਮ ਦੇ ਤੁਲ ਕੁਝ ਵੀ ਨਹੀਂ ਦੁਨੀਆਂ ਦੇ ਵਿੱਚ। ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਗੁਰਸਿੱਖ ਨੇਮ ਦੇ ਵਿੱਚ ਕਈ ਪੜ੍ਹਦੇ ਨੇ, ਜਿੱਥੇ ਹਰ ਇੱਕ ਮਾਈ ਭਾਈ ਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ, ਗੁਰਮੁਖੋ ਜੇ ਬਾਣੀ ਪੜ੍ਹਨੀ ਨਹੀਂ ਆਉਂਦੀ, ਬਾਣੀ ਨੂੰ ਸੁਣਿਆ ਕਰੋ ਪ੍ਰੇਮ ਦੇ ਨਾਲ, ਤੁਹਾਡਾ ਨੇਮ ਬਾਣੀ ਸੁਣ ਕੇ ਨਿਤਨੇਮ ਦੀਆਂ ਬਾਣੀ ਆਪ ਨੇ ਸਰਵਣ ਕਰਨੀ ਆ। ਰਹਿਰਾ ਸਾਹਿਬ ਦਾ ਪਾਠ ਕੀਰਤਨ ਸੁਹੇਲਾ ਜ਼ਰੂਰ ਸਰਵਣ ਕਰਨਾ, ਅਤੇ ਜੇ ਨਹੀਂ ਬਾਣੀ ਪੜ੍ਹਨੀ ਆਉਂਦੀ ਸਵਾ ਘੰਟਾ ਸਵੇਰੇ ਮੂਲ ਮੰਤਰ ਸਾਹਿਬ ਜੀ ਦਾ ਗੁਰਮੰਤਰ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰੋ ਸਵਾ ਘੰਟਾ ਸ਼ਾਮ ਨੂੰ ਕਰਿਆ ਕਰੋ। ਜੋ ਨਿਤਨੇਮ ਕਰਦੇ ਆ ਉਹਨਾਂ ਵਾਸਤੇ ਵੀ ਲਾਜ਼ਮੀ ਹੈ, ਤਾਂ ਚੌਵੀਆਂ ਘੰਟਿਆਂ ਦਾ ਦਸਵੰਧ ਹੀ ਹੈ, ਇੰਨਾ ਤਾਂ ਇੰਨਾ ਜ਼ਰੂਰ ਕੱਢਣਾ ਹੈ। ਨੇਮ ਬਣਾਈਏ, ਗੁਰਮੰਤਰ ਮੂਲ ਮੰਤਰ ਦੇ ਅਭਿਆਸੀ ਹੋਈਏ, ਗੁਰੂ ਚਰਨਾਂ 'ਚ ਸੁਰਤ ਬਿਰਤ ਨੂੰ ਜੋੜੀਏ ਔਰ ਧਿਆਨ ਨੂੰ ਖੇਡਣ ਨਾ ਦੇਈਏ। ਗਰੀਬ ਨਿਵਾਜ ਕਿਰਪਾਲੂ ਦਾਤਾ ਜੀ ਨੇ ਜਿੱਥੇ ਨੇਮ ਦੇ ਨਾਲ ਜੁੜਨ ਵਾਸਤੇ ਕਿਹਾ, ਗੁਰਸਿੱਖਾਂ ਦਾ ਬੜਾ ਨਿਤਨੇਮ, ਪੁਰਾਤਨ ਗੁਰਸਿੱਖ ਪੰਜ ਗ੍ਰੰਥੀ ਦਾ ਨਿਤਨੇਮ ਪੂਰਾ ਕਰ ਲੈਂਦੇ, 22 ਭਗਤਾਂ ਦੀ ਬਾਣੀ ਤੱਕ ਦਾ ਨੇਮ ਵੀ ਕਈ ਗੁਰਸਿੱਖਾਂ ਦਾ। ਇਹ ਤੋਂ ਇਲਾਵਾ ਕਿੰਨੇ ਕਿੰਨੇ ਜਪਜੀ ਸਾਹਿਬ ਜੀ ਦੇ ਪਾਠ ਸਾਰਾ ਦਿਨ ਗੁਰਸਿੱਖ ਪੜ੍ਹਦੇ ਰਹਿੰਦੇ। ਹਰ ਵੇਲੇ ਸੁਰਤ ਨੂੰ ਕਦੇ ਵੀ ਖਿੰਡਣ ਨਾ ਦੇਣ। ਤ੍ਰਿਲੋਚਨ ਜੀ ਨੂੰ ਭਗਤ ਨਾਮਦੇਵ ਸਾਹਿਬ ਇਹੀ ਆਖਦੇ ਆ, ਨਾਮਾ ਕਹਿ ਤ੍ਰਿਲੋਚਨਾ ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੇਤ ਨਿਰੰਜਨ ਨਾਲ। ਐ ਤ੍ਰਿਲੋਚਨ, ਨਾਮਦੇਵ ਸਾਹਿਬ ਆਖਦੇ ਆ ਮੁਖ ਤੋਂ ਰਾਮ ਨੂੰ ਯਾਦ ਕਰਿਆ ਕਰ, ਰਾਮ ਰਮੇ ਹੋਏ ਪਰਮਾਤਮਾ ਨੂੰ ਯਾਦ ਕਰਿਆ ਕਰ, ਹੱਥਾਂ ਪੈਰਾਂ ਨਾਲ ਸਾਰੇ ਕੰਮ ਕਰ ਪਰ ਚਿੱਤ ਕਦੇ ਵੀ ਟੁੱਟਣ ਨਾ ਦੇਈ, ਸੁਰਤ ਨੂੰ ਕਦੇ ਵੀ ਪ੍ਰਭੂ ਦੇ ਚਰਨਾਂ 'ਚੋਂ ਲਾਂਭੇ ਨਾ ਹੋਣ ਦੇਈ। ਚੇਤ ਨਿਰੰਜਨ ਨਾਲ ਆਪਾਂ ਕਿਰਤੀਏ ਹਾਂ, ਸਫ਼ਰ ਕਰਦੇ ਹਾਂ, ਕਿਤੇ ਵੀ ਜਾ ਰਹੇ ਹਾਂ, ਜਿੰਨੇ ਘੰਟੇ ਅਸੀਂ ਜਾਈਏ ਕੁਝ ਹੋਰ ਸੁਣਨ ਦੇ ਬਜਾਏ ਪਾਠ ਸੁਣਿਆ ਕਰੀਏ, ਸਿਮਰਨ ਭਗਤੀ ਕੀਰਤਨ ਸੁਣਿਆ ਕਰੀਏ, ਕਥਾ ਸੁਣਿਆ ਕਰੀਏ। ਆਪਣੀ ਕਿਰਤ ਕਰ ਰਹੇ ਹਾਂ, ਭਾਵੇਂ ਉਹ ਖੇਤੀ ਕਰਨੀ, ਹੱਲ ਵਾਹੁਣੇ, ਹਾਰਡ ਵਰਕ ਭਾਵੇਂ ਕਰੀਏ, ਭਾਵੇਂ ਦੁਕਾਨ 'ਤੇ ਬੈਠੇ ਹੋਈਏ, ਕਿਤੇ ਵੀ ਕਿਰਤ ਕਰ ਰਹੇ ਹੋ, ਕਿਰਤ ਵਿੱਚ ਇੰਨਾ ਨਾ ਖੁੱਭ ਜਾਈ ਸਿਖਾ ਵੀ ਪਰਮਾਤਮਾ ਹੀ ਭੁੱਲ ਜਾਵੇ ਤੈਨੂੰ। ਚਿੱਤ ਦੇ ਵਿੱਚ ਸਿਮਰਨ ਹਮੇਸ਼ਾ ਗੁਰਸਿੱਖ ਤੇਰੇ ਚੱਲਦੇ ਰਹਿਣਾ ਚਾਹੀਦਾ, ਐਸਾ ਜੀਵਨ ਬਣਾਈਏ ਗੁਰੂ ਦੇ ਚਰਨਾਂ 'ਚ। ਅਤੇ ਭਗਤ ਜੀ ਆਖਦੇ ਆ ਨਾਮ ਦੇ ਸਮਾਨ ਕੁਝ ਨਹੀਂ ਆ। ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਮੈਂ ਅਰਜ ਕਰਦਾ, ਗੁਰਸਿੱਖ ਪੜ੍ਹਦੇ ਆ ਕਈ ਨੇਮ ਵਿੱਚ, ਅਤੇ ਦੂਸਰੀ ਅਸ਼ਟਪਦੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ, ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਹਿ ਚਰਨ ਕਰਤ ਨੀ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਘਨੇਰੇ। ਨਾਮ ਐ ਮਨਾ ਜਦੋਂ ਤੂੰ ਮੁੱਖ ਆਪਣਾ ਗੁਰੂ ਵੱਲ ਕਰਕੇ ਜਪੇ, ਗੁਰਮੁਖ ਬਣ ਕੇ ਨਾਮ ਜਪੇ, ਜਿਹਨਾਂ ਸੁੱਖਾਂ ਨੂੰ ਤੂੰ ਦੁਨੀਆਂ 'ਚ ਲੱਭਦਾ ਫਿਰਦਾ ਉਹ ਘਨੇਰੇ ਸੁੱਖ, ਬਹੁਤੇ ਸੁੱਖ ਆਪਣੇ ਆਪ ਤੈਨੂੰ ਪ੍ਰਾਪਤ ਹੋ ਜਾਣੇ ਆ। ਜਿਸ ਰਾਹ ਵਿੱਚ ਕੋਈ ਤੇਰਾ ਸਹਾਇਕ ਨਹੀਂ ਹੈ, ਸਭ ਤੋਂ ਨਜ਼ਦੀਕ ਮਾਂ ਬਾਪ ਹੈ, ਭੈਣ ਭਾਈ ਹੈ, ਪਤੀ ਪਤਨੀ ਹੈ, ਪੁੱਤਰ ਧੀਆਂ ਨੇ, ਸਭ ਤੋਂ ਨੇੜੇ ਇਹ ਨੇ, ਜਿੱਥੇ ਇਹ ਵੀ ਤੇਰੇ ਨਾਲ ਨਾ ਹੋਣ ਉਹਦੇ ਨਜ਼ਦੀਕ ਨਾਮ ਹੈ। ਇਸੇ ਕਰਕੇ ਕਿਹਾ ਨਾਮ ਦੇ ਤੁਲ ਕੁਝ ਹੋਰ ਨਹੀਂ ਹੈ। ਅਤੇ ਭਗਤ ਸਾਹਿਬ ਆਪਣੇ ਮਨ ਨੂੰ ਹੀ ਸੰਬੋਧਨ ਕਰ ਰਹੇ ਨੇ, ਆਪਣੇ ਮਨ ਨਾਲ ਹੀ ਗੱਲਾਂ ਕਰਦੇ ਨੇ। ਕਈ ਵਾਰੀ ਭਗਤ ਸਾਹਿਬਾਨ ਵਿਚਾਰ ਕਿਸੇ ਨੂੰ ਸਮਝਾਉਣ ਵਾਸਤੇ ਆਪਣੇ ਆਪ ਨਾਲ ਗੱਲਾਂ ਕਰਨੀਆਂ, ਇਹ ਮਨਾ ਜੇ ਤੂੰ ਆਹ ਨਾ ਕਰੇਗਾ ਤੇ ਆਹ ਸਜ਼ਾ ਮਿਲ ਜਾਣੀ ਹੈ ਤੈਨੂੰ, ਉਹ ਮਨਾ ਜੇ ਤੂੰ ਇਹ ਨਾ ਕਰੇ ਤਾਂ ਆਹ ਦੁੱਖ ਤੈਨੂੰ ਮਿਲੇਗਾ। ਇਹਨੂੰ ਕਹਿੰਦੇ ਉੱਤਮ ਵਿਚਾਰ, ਇੱਕ ਮੱਧਮ ਵਿਚਾਰ ਹੈ, ਕਨਿਸ਼ਟ ਵਿਚਾਰ ਹੈ, ਇੱਕ ਉੱਤਮ ਵਿਚਾਰ ਹੈ। उत्तम विचार अपने ते गल ढाल के जिवें भाई गुरदास साहिब कहिंदे आ कहिंदे मैं दोषी भी हाँ अपराधी भी हाँ गुनाहगार भी हाँ बेमुख भी हाँ मंदा भी हाँ जबकि भाई गुरदास कुछ भी नहीं इन्हां च पर उन्हां कहा हो अपराधी गुनाहगार हो बेमुख मंदा उत्तम विचार है ना है दूजे नूं समझाउण वास्ते गल अपने उत्ते ढालनी अपने उत्ते गल लियाउणी मैं अपराधी हाँ मैं गुनाहगार हाँ मैं बेमुख हाँ मैं मंदा हाँ चोर जार जुआर हों पर कर जो हंदा मैं चोर भी हाँ मैं जार भी हाँ जुआर जुआरी भी हाँ पराए घरां नूं भी तकदा निंदक दुष्ट हराम खोर ठग देश ठगंदा मैं निंदक भी हाँ मैं दुष्ट भी हाँ मैं हराम खोर भी हाँ मैं ठग भी हाँ लोगों नूं ठगी जा रहे हैं विश्वास घाती किड्डा वड्डा मैं अकिरत घण विश्वास नूं खत्म कर देण वाला अकिरत घण हाँ मैं को ना रखंदा मैनूं तां कोई रख ही नहीं सकदा सब कुछ अपने उत्ते ढाल करके सारियां नूं समझा के दिता बे जे कमी किसे दे विच है ते गुरु दे चरणां च आ अरदास करनी पातशाह मेरी कमी है कढ दिओ तुसीं सिमर मुरीदां ढाडी आ सतगुर बख्शन दा आप बख्शन दो आप कृपालू हो बख्श देण वाले हो बख्श लो कोट पराध हमारे खंडो अनक विधि समझावो हम अज्ञान अल्प मत थोरी तुम आपन बिरद रखाओ करोड़ा साढ़े अपराध खंडन कर दिओ यो अरदास गुरु चरणा दे विच अपने मन नूं संबोधन करदे ने बाणी कहिंदी है प्रथमे मन प्रबोध है अपना पाछे अवर रिझावे याद रखी जिन्ना चिर तेरा अपना मन नहीं प्रबोधया गया अपने मन नूं नहीं समझ आई दूजे ने भी कदे रीझना नहीं है पहला अपने आप नूं समझाना है शुरुआत अपने तो कर फिर दूजा भी रीझ जाएगा प्रसन्न हो जाएगा ते भगत नामदेव साहब अपने मन नूं संबोधन करके पावने शब्द उचारण करते हैं गौड़ राग विच बाणी भगत नामदेव जी दी है
कर पहला
ये पहले कर सुरताल दे विच पावन शब्द नूं गाउण दा हुकम पातशाह दा है
एक ओंकार
एक एक अदुत्ती स्वरूप ब्रह्म एको ही है साहिब मेरा एको है एको है भाई एको है ए वस्तु निर्देशक मंगल बीज मंत्र उचारण किया इत्थे परमात्मा एक है दो ता है ही नहीं कोई बोले निर्वाह कोई बोले दूर इंज कह लो बे कोई बोले राम राम कोई खुदाए को सेवा गुसैया कोई अल्लाहे नाम अनेकां ने रूप भी अनेकां सरगुण स्वरूप दे विच निर्गुण दे विच ता निरूपण है निर्गुण निरूप हो के सुंदर स्वरूप हो दो स्वरूप करते ना एक निर्गुण स्वरूप है एक सरगुण स्वरूप है सतगुरां ने ते एक रूप होर भी दसिया भाई नंद लाल साहब नूं रहत नामिया च दसदे आ तीन रूप है मोहे के सुनो नंद चित लाए निर्गुण सरगुण गुर शब्द कहो तोहे समझाए भाई नंद लाल तीन रूप ने एक तो मेरा रूप निर्गुण है ओदा निरूपण ही नहीं किया जा सकता निर्गुण स्वरूप का निरूपण किवें करांगे ना कोई चक्कर ना कोई चेहन ना कोई बारन ना कोई जात है चक्कर चेहन अर बारन जात अर पात नहन जे रूप रंग अर रेख पेख को कह ना सकत के अचल मूरत अनुभव प्रकाश समी तोज कहिज कोट इंद्र इंद्राण साहे साहन गणिज त्रै पवन महीप सुर नर असुर नेत नेत बन तृण कहत तुआ सर्वनाम कथै कवन कर्म नाम बलन सुमत कौन निर्गुण स्वरूप च कौन निरूपण कर दवे सरगुण स्वरूप दे विच नाम भी अनेकां ने ਰੂਪ ਵੀ ਅਨੇਕਾਂ ਨੇ। ਕਹਿਣ ਨਾ ਜਾਈ ਤੇਰੇ ਗੁਣ ਕੇਤੇ, ਪਾਤਸ਼ਾਹ ਇਹ ਵੀ ਨਹੀਂ ਕਿਹਾ ਜਾ ਸਕਦਾ ਗੁਣ ਤੁਹਾਡੇ ਕਿੰਨੇ ਕੁ ਨੇ। ਸਾਡੇ ਕੋਲ ਇੱਕ ਜ਼ਬਾਨ ਹੈ, ਤੁਹਾਡੇ ਗੁਣਾਂ ਦਾ ਅੰਤ ਹੀ ਕੋਈ ਨਹੀਂ ਹੈ। ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾਂ ਰਾਮ, ਕਿੰਨੇ ਕੁ ਤੁਹਾਡੇ ਗੁਣਾਂ ਨੂੰ ਗਾਇਣ ਕਰੀਏ। ਇੱਕ ਰੂਪ, ਇੱਕ ਤੋਂ ਫਿਰ ਉਹ ਅਨੇਕਾਂ ਸਰੂਪ, ਫਿਰ ਇਹ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਸਰਗੁਣ ਵਿੱਚ ਤਾਂ ਫਿਰ ਤੂੰ ਹੀ ਤੂੰ, ਤੂੰ ਹੀ ਤੂੰ, ਹੋਰ ਕੁਝ ਹੈ ਹੀ ਨਹੀਂ। ਜਿੰਨਾ ਚਿਰ ਮੈਂ ਹੈ ਉਨਾ ਚਿਰ ਤੂੰ ਨਹੀਂ, ਪਰ ਜਿੰਨਾ ਚਿਰ ਮੈਂ ਹੈ ਉਹਨੂੰ ਤੂੰ ਨਹੀਂ। ਜੇ ਮੈਂ ਖਤਮ ਹੋ ਜਾਵੇ ਫਿਰ ਕੀ ਹੈ, ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ। ਇਹ ਮੈਂ ਤਿੰਨ ਰੂਪਾਂ ਦੀ ਗੱਲ ਰਹਿਤਨਾਮਿਆਂ 'ਚ ਕੀਤੀ ਹੈ। ਕਹਿੰਦੇ ਵੀ ਇੱਕ ਨਿਰਗੁਣ ਸਰੂਪ ਹੈ, ਇੱਕ ਸਰਗੁਣ ਸਰੂਪ ਹੈ, ਇੱਕ ਗੁਰੂ ਦਾ ਸ਼ਬਦ ਰੂਪ ਹੈ। ਮੈਂ ਬੇਨਤੀ ਕਰਾਂ ਹਰ ਇੱਕ ਮਾਈ ਭਾਈ ਨੂੰ ਰਹਿਤਨਾਮੇ ਜ਼ਰੂਰ ਪੜ੍ਹਨੇ ਚਾਹੀਦੇ। ਜੋ ਬਚਨ ਰਹਿਤਨਾਮਿਆਂ ਵਿੱਚ ਭਾਈ ਚੋਪਾ ਸਿੰਘ ਦੇ, ਭਾਈ ਦੇਸਾ ਸਿੰਘ ਦੇ ਆ, ਭਾਈ ਨੰਦ ਸਿੰਘ ਦੇ ਆ, ਨੰਦ ਲਾਲ ਜੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਭਾਈ ਦਇਆ ਸਿੰਘ ਸਾਹਿਬ ਦੇ ਰਹਿਤਨਾਮੇ ਨੇ, ਸਾਰੇ ਇਕੱਠੇ ਰੂਪ ਦੇ ਵਿੱਚ ਮਿਲ ਜਾਂਦੇ ਆ, ਸਮਝ ਆ ਜਾਂਦੀ ਆ ਗੁਰੂ ਸਾਹਿਬਾਂ ਨੇ ਕੀ ਰਾਹ ਦੱਸਿਆ ਸੀ, ਅਸੀਂ ਕਿੱਥੇ ਖੜੇ ਹੋਏ ਹਾਂ, ਕਿਤੇ ਕੁਤਾਹੀ ਤਾਂ ਨਹੀਂ ਵਰਤਦੇ। ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤੇ ਨੇ, ਉਸ ਉਪਦੇਸ਼ ਤੋਂ ਕਿਤੇ ਬਾਹਰੇ ਤਾਂ ਨਹੀਂ ਤੁਰੇ ਫਿਰਦੇ। ਇਹ ਰਹਿਤਨਾਮੇ ਪੜ੍ਹ ਕੇ ਸਮਝ ਆਵੇਗੀ। ਸਾਰੇ ਪੜ੍ਹਿਆ ਕਰੋ ਰਹਿਤਨਾਮੇ। ਸਾਹਿਬ ਕਹਿੰਦੇ ਨੇ ਇੱਕ ਸਰਗੁਣ ਸਰੂਪ, ਇੱਕ ਨਿਰਗੁਣ ਸਰੂਪ, ਦੋ ਹੋ ਗਏ, ਤੀਜਾ ਗੁਰੂ ਸ਼ਬਦ ਰੂਪ ਹੈ। ਮੇਰਾ ਸ਼ਬਦ ਗੁਰੂ ਰੂਪ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਤੀਸਰਾ ਮੇਰਾ ਰੂਪ ਹੈ। ਵੈਸੇ ਸ਼ਬਦ ਨਿਰੰਕਾਰ ਰੂਪ ਹੈ। ਬਾਣੀ ਦੇ ਵਿੱਚ ਇੱਕ ਸਲੋਕ ਹੋਰ ਵਿਚਾਰੀਏ, ਸਾਹਿਬ ਕਹਿੰਦੇ ਨੇ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਇਹ ਸਰੂਪ ਕਥਨ ਕੀਤੇ ਹੋਏ ਨੇ। ਨਿਰਾਕਾਰ ਗੁਰੂ ਸ਼ਬਦ ਹੈ, ਸ਼ਬਦ ਦਾ ਆਕਾਰ ਬਹੁਤ ਵੱਡਾ ਹੈ। ਸਾਰੀ ਸ੍ਰਿਸ਼ਟੀ, ਕੁੱਲ ਖਲਕਤ, ਤਮਾਮ ਜੀਵ ਜੰਤੂ ਸ਼ਬਦ ਵਿੱਚ ਲੀਨ ਹੋ ਜਾਂਦੇ, ਐਸਾ ਗੁਰੂ ਕਾ ਸ਼ਬਦ ਹੈ। ਅਤੇ ਸਾਹਿਬ ਕਹਿੰਦੇ ਨੇ ਉਹ ਸਰਗੁਣ ਸਰੂਪ ਦੇ ਬੇਅੰਤ ਰੂਪ ਨੇ, ਹੈ ਪਰਮਾਤਮਾ ਇੱਕ ਹੈ। ਜਦੋਂ ਇੱਕ ਤੋਂ ਮੈਂ ਬਹੁਤੇ ਹੋਵਾਂ ਦਾ ਫੁਰਨਾ ਬਣਿਆ, ਫਿਰ ਇਹ ਖਲਕਤ ਸੰਸਾਰ ਸਭ ਸਾਹਮਣੇ ਆ ਗਿਆ। ਜਬ ਉਹਦੇ ਕਰਖ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਜਦੋਂ ਕਰਤਾਰ ਨੇ ਆਖਿਆ ਵੇ ਇੱਕ ਤੋਂ ਮੈਂ ਬਹੁਤੇ ਹੋ ਜਾਵਾਂ, ਫਿਰ ਪ੍ਰਕਿਰਤੀ ਆਉਂਦ ਵਿੱਚ ਆ ਗਈ। ਇਸ ਵਾਸਤੇ ਪਰਮਾਤਮਾ ਨੂੰ ਇੱਕ ਮੰਨੋ। ਵੈਸੇ ਕਹਿੰਦੇ ਤੇ ਆਪਾਂ ਸਾਰਿਆਂ ਸਭ ਕਾ ਮਾਲਕ ਏਕ ਹੈ, ਮੰਨਦੇ ਨਹੀਂ। ਕਹਿੰਦੇ ਨੇ ਇਹ ਰਾਮ ਕਹਿਤਾ ਤੇ ਆਪਣਾ ਨਹੀਂ, ਜੇ ਅੱਲਾ ਕਹਿਤਾ ਤੇ ਕਿ ਹੋਰ ਦਾ ਆ ਗਿਆ, ਖੁਦਾ ਕਹਿਤਾ ਹੋਰ ਕਿਸੇ ਦਾ ਹੋਇਆ, ਗੋਡ ਕਹਿਤਾ ਤੇ ਹੋਰ ਕਿਸੇ ਦਾ ਹੋਇਆ, ਵਾਹਿਗੁਰੂ ਕਹਿਤਾ ਤੇ ਇਹ ਕਹਿੰਦੇ ਸਿਖਾਉਂਦਾ ਹੈ ਵਾਹਿਗੁਰੂ, ਤਾਂ ਮੰਨਦੇ ਕਿਉਂ ਨਹੀਂ? ਨਿਰਗੁਣ ਸਰੂਪ ਦਾ ਜੋ ਸਰਗੁਣ ਸਰੂਪ, ਉਸਦੇ ਨਾਮ ਨੇ ਸਾਰੇ। ਮਹਾਰਾਜ ਤਾਂ ਫਰਕ ਰੱਖਦੇ ਹੀ ਨਹੀਂ, ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ, ਤ੍ਰੇਤਾ ਤੈ ਮਾਣਿਓ, ਰਾਮ ਰਘਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਇਹ ਸਾਰੇ ਸਰੂਪ, ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਇੱਕੋ ਹੀ ਹੈ, ਇੱਕ ਤੋਂ ਹੀ ਫਿਰ ਅਨੇਕਾਂ ਬਣ ਗਏ। ਅਨੇਕਾਂ ਨਾਮ ਵੀ, ਅਨੇਕਾਂ ਰੂਪ ਵੀ, ਅਨੇਕਾਂ ਗੁਣਾਂ ਦਾ ਵੀ ਅੰਤ ਕੋਈ ਨਹੀਂ। ਇਸ ਵਾਸਤੇ 63 ਕਿਸਮ ਦੇ ਭੇਦ ਜੋ ਪੈ ਚੁੱਕੇ ਸਨ, ਓਅੰਕਾਰ ਸ਼ਬਦ ਦੇ ਸਤਿਗੁਰਾਂ ਨੇ ਇੱਕ ਲਿਖ ਕੇ ਸਾਰੇ ਮਿਟਾ ਦਿੱਤੇ ਨੇ। ਇੱਕ ਜਿਹੜਾ ਨਾ ਗਿਣਤੀ ਦੇ ਵਿੱਚ ਹੈ, ਇਹ ਚੇਤਾ ਰੱਖਿਓ। ਜੇ ਈੜੀ ਨੂੰ ਸਿਹਾਰੀ ਲਿਖ ਕੇ ਕੱਕਾ ਲਿਖ ਦਿੰਦੇ ਉਹ ਵੀ ਇੱਕ ਹੀ ਬਣਦਾ, ਵੈਸੇ ਕੱਕੇ ਨੂੰ ਔਂਕੜ ਪਾ ਲਓ ਉਹ ਵੀ ਇੱਕੋ ਹੀ ਬਣੂਗਾ। ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਲਿਖਦੇ ਪੜ੍ਹਨ 'ਚ ਉਹ ਵੀ ਇੱਕ ਹੀ ਰਹਿਣਾ। ਪਰ ਮੁੜ ਕੇ ਭੇਦਵਾਦੀ ਨੇ ਕਹਿਣਾ ਸੀ ਤੁਹਾਡੇ ਤਾਂ ਇੱਕ ਵਿੱਚ ਹੀ ਰਲਾਵਟ ਹੈ। ਸਤਿਗੁਰਾਂ ਨੇ ਜਿਹੜਾ ਮੈਥ ਲਿਪੀ ਹੈ ਸਾਡੀ ਗਿਣਤੀ ਗਣਿਤ, ਉਹਦੇ 'ਚੋਂ ਇੱਕ ਆ ਲਿਖਿਆ ਇੱਥੇ, ਇਹਨੂੰ ਪਲਟਾ ਹੀ ਨਹੀਂ ਕੋਈ ਸਕਦਾ, ਇਹਦੇ ਅਰਥ ਦੋ ਕੀਤੇ ਹੀ ਨਹੀਂ ਜਾ ਸਕਦੇ, ਇਹਦੇ 'ਚ ਕੋਈ ਭੇਤ ਨਹੀਂ ਰੱਖਿਆ, ਇੱਕ ਲਿਖ ਦਿਓ। ਫਿਰ ਇੱਕ ਸੰਕੇਤ ਲਿਪੀ ਵੀ ਇੱਥੇ ਵਰਤ ਦਿੱਤੀ ਹੈ, ਅਰਧ ਬਿੰਦੂ ਆਕਾਰ ਜਿਹੜਾ ਬਣਿਆ ਹੋਇਆ, ਇਹ ਅਰਧ ਬਿੰਦੂ ਆਕਾਰ ਕੀ ਹੈ, ਇਹ ਸਾਰਾ ਕਰਦਾ। ਦੂਜਾ ਮੌਖਿਕ ਲਿਪੀ ਆ, ਅੱਖਰ ਲਿਪੀ ਜਿਹਨੂੰ ਆਪਾਂ ਕਹੀਏ, ਜਿਹੜਾ ਊੜੇ ਦਾ ਮੂੰਹ ਖੁੱਲ੍ਹਾ ਇਹਨੂੰ ਹੋੜਾ ਕਹੀਦਾ। ਮੁਹਾਰਨੀ ਜਦੋਂ ਸੰਪਰਦਾਵਾਂ 'ਚ ਪੜ੍ਹਾਉਂਦੇ ਆ, ਜਿਹੜਾ ਉੱਪਰ ਨੂੰ ਮੂੰਹ ਖੁੱਲ੍ਹਾ ਊੜੇ ਦਾ ਹੋਵੇ ਉਹਨੂੰ ਊੜੇ ਨੂੰ ਹੋੜਾ ਪੜਾ ਕੇ ਅਤੇ ਪੜੀ ਦਾ ਪ੍ਰੋਨੰਸੀਏਸ਼ਨ ਉਹਦੀ ਆ ਓ, ਊੜੇ ਹੋੜਾ ਕੀ ਹੁੰਦਾ ਓ। ਜਿਹੜਾ ਇੱਕ ਅਦੁੱਤੀ ਸਰੂਪ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵਗਤ ਭੇਦ ਤੋਂ ਰਹਿਤ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ। ਓਅੰਕਾਰ ਉਚਾਰਨ ਮਾਤਰ ਸੇ ਰੱਖਿਆ ਕਰਨੇ ਵਾਲਾ, ਓਅੰਕਾਰ ਉਤਪਤੀ ਦਾ ਕਾਰਨ ਹੈ, ਓਅੰਕਾਰ ਹੀ ਇੱਕ ਹੈ।
ਸਤਿਗੁਰ ਪ੍ਰਸਾਦ
ਕਾਲ ਬਾਦ ਤੂੰ ਸਤ ਤੂੰ ਚੇਤਨ ਤੂੰ ਆਨੰਦ ਤੂੰ, ਇਹ ਅਰਥ ਹੋ ਗਏ। ਤਿੰਨਾਂ ਸਮਿਆਂ ਵਿੱਚ ਆਬਾਦ ਸਰੂਪ ਕੱਟਣ ਤੋਂ ਰਹਿਤ, ਝਗੜਿਆਂ ਬਾਦ ਨਾਮ ਝਗੜਿਆਂ ਦਾ, ਝਗੜਿਆਂ ਤੋਂ ਵੀ ਆ ਰਹਿਤ, ਬਾਦ ਨਾਮ ਕੱਟਣ ਦਾ ਹੈ ਕੱਟਣ ਤੋਂ ਵੀ ਰਹਿਤ, ਸਤ ਤੂੰ ਸਤ ਸਰੂਪ ਚੇਤਨ ਸਰੂਪ ਆਨੰਦ ਸਰੂਪ, ਸਤ ਅਵਨਾਸ਼ੀ ਰੂਪ ਹੈ। ਗੋ ਨਾਮ ਗਿਰਤਾ ਤੂੰ ਤੋਂ ਹੈ, ਗਿਰ ਨਾਮ ਪਹਾੜ ਦਾ ਵੀ ਹੈ, ਗਿਰ ਨਾਮ ਨਿਗਲ ਜਾਣ ਦਾ ਵੀ ਹੁੰਦਾ। ਗਿਰ ਧਾਤੂ ਤੋਂ ਹੋਣ ਕਰਕੇ ਅਗਿਆਨ ਦੇ ਤਾਈਂ ਨਿਗਲ ਗਏ, ਤਰੋ ਪ੍ਰਕਾਸ਼ ਗੁਰੂ ਨਾਮ ਵੱਡੇ ਦਾ ਵੀ ਆ। ਸੋ ਇਸ ਕਰਕੇ ਸਤਿਗੁਰੂ, ਗੁਰੂ ਦੇ ਗੁਰੂ ਨੂੰ ਵੀ ਸਤਿਗੁਰੂ ਕਹੀਦਾ। ਸੱਚਾ ਗੁਰੂ ਨਾਸ ਤੋਂ ਰਹਿਤ ਅਵਨਾਸ਼ੀ ਗੁਰੂ, ਪ੍ਰਸ਼ਾਦ ਨਾਮ ਕਿਰਪਾ ਦਾ, ਪ੍ਰਸ਼ਾਦ ਨਾਮ ਖੁਸ਼ੀ ਦਾ, ਪ੍ਰਸ਼ਾਦ ਨਾਮ ਆਨੰਦ ਦਾ, ਇੱਕ ਅਦੁੱਤੀ ਸਰੂਪ ਬ੍ਰਹਮ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦੇ ਹਨ।
ਅਸੁਮੇਧ ਜਗ ਨੇ,
ਇੱਥੇ ਹੁਣ ਅਸੁਮੇਧ ਜਗ, ਘੋੜਾ ਛੱਡ ਦਿੰਦੇ ਹੁੰਦੇ ਸੀਗੇ, ਘੋੜਾ ਜਿੱਦਣ ਨੂੰ ਚੱਲਿਆ ਜਾਵੇ ਮਗਰ ਮਗਰ ਫੌਜਾਂ ਜਾਂਦੀਆਂ, ਜੇ ਕੋਈ ਨੂੰ ਫੜ ਲਵੇ ਉਹਦੇ ਨਾਲ ਯੁੱਧ ਕਰਦੇ ਸੀ, ਅਤੇ ਜੇ ਯੁੱਧ ਜਿੱਤ ਗਿਆ ਉਹਨੂੰ ਫਿਰ ਇਹ ਜਗ ਵਿੱਚ ਸ਼ਾਮਿਲ ਹੋਣਾ ਪੈਂਦਾ ਸੀਗਾ, ਉਹਦਾ ਰਾਜ ਸਾਰਾ ਹੀ ਖੋਹ ਲਿਆ ਜਾਂਦਾ ਸੀ। ਇੱਕ ਸਾਲ ਤੱਕ ਘੋੜਾ ਫੇਰਨਾ, ਇੱਕ ਸਾਲ ਤੱਕ ਇਹੋ ਜਿਹੇ ਜੱਗ ਬਣਾਏ ਹੋਏ ਸਨਗੇ, ਤਾਂ ਘੋੜਾ ਸਾਲ ਬਾਅਦ ਵਾਪਸ ਮੋੜ ਲਿਆਉਣਾ। ਜੇ ਕਿਸੇ ਨੇ ਪਕੜ ਲਿਆ ਫਿਰ ਉਸ ਦੇ ਨਾਲ ਯੁੱਧ ਕਰਨਾ, ਲੜਾਈ ਕਰਨੀ, ਜਿੱਤ ਗਏ ਤੇ ਜਿੱਧਰ ਜਿੱਧਰ ਉਹ ਘੋੜਾ ਲੰਘਦਾ ਸੀਗਾ ਜਿਹਦੇ ਮਰਜ਼ੀ ਰਾਜ 'ਚ, ਉਹਨੂੰ ਖੁੱਲ੍ਹਾ ਛੱਡਿਆ ਹੁੰਦਾ ਜੀ, ਉਹ ਜਿਹਦੇ ਮਰਜ਼ੀ ਰਾਜ 'ਚੋਂ ਘੋੜਾ ਨਿਕਲ ਜਾਵੇ ਉਹ ਰਾਜ ਹੜਪ ਕਰ ਲਿਆ ਜਾਂਦਾ ਸੀਗਾ। ਉਸ ਤੋਂ ਬਾਅਦ ਘੋੜੇ ਦੇ ਚਾਰ ਟੁਕੜੇ ਕਰਕੇ, ਇੱਕ ਦਾ ਹਵਨ ਕਰਨਾ, ਇੱਕ ਛਤਰੀਆਂ ਨੂੰ ਦੇ ਦੇਣਾ, ਇੱਕ ਗਿਆਤੀਆਂ ਨੂੰ ਆਪਣਿਆਂ ਨੂੰ ਦੇ ਦੇਣਾ, ਇੱਕ ਸ਼ੂਦਰਾਂ ਨੂੰ ਵੰਡ ਦਿੰਦੇ। ਇੱਦਾਂ ਘੋੜਾ ਮਾਰਦੇ, ਕਿੱਡਾ ਮਹਾਪਾਪ ਸੀਗਾ। ਅਸੁਮੇਧ ਜਾਗ ਕਰਨਾ, ਭੂਮੇਧ ਜਾਗ ਕਰਦੇ ਸਭ ਰਾਜਿਆਂ ਨੂੰ ਜਿੱਤਣ ਤੋਂ ਬਾਅਦ, ਹੋਰ ਵੀ ਬਹੁਤ ਸਾਰੇ ਰੀਤ। ਲੋਕ ਇਸ ਤਰ੍ਹਾਂ ਦੇ ਜੱਗ ਨੇ ਜੱਗ ਕਰਦੇ ਆ, ਪਰ ਨਾਮ ਦੇ ਤੁੱਲ ਨਹੀਂ ਇਹ ਵੀ। ਇਹਨੇ ਰਾਜ ਭਾਗ ਪ੍ਰਾਪਤ ਕਰ ਲੈਣੇ ਨਾਮ ਦੇ ਇੱਕ ਕਿਣਕਾ ਜਿੰਨਾ ਵੀ ਨਹੀਂ। ਤਾਂ ਕਰਕੇ ਅਸਮੇਧ ਜੱਗ, ਘੋੜੇ ਦੇ ਮੇਧੇ ਦਾ ਜੱਗ ਕਰਨਾ, ਘੋੜੇ ਨੂੰ ਵੱਢ ਕਰਕੇ ਜੱਗ ਕਰਨਾ, ਫਿਰ ਵੀ ਉਹ ਸੰਪੂਰਨ ਹੋਵੇ ਕਿ ਨਾ ਹੋਵੇ ਪਤਾ ਨਹੀਂ। ਦੁਆਪਰ ਯੁੱਗ ਵਿੱਚ ਕੀਤਾ ਸੀ ਪਾਂਡਵਾਂ, ਜਦੋਂ ਜੱਗ ਕੀਤਾ ਦਰੋਪਤਾਂ ਦੇ ਮਨ 'ਚ ਸੰਸਾ ਆ ਗਿਆ, ਵਾਲਮੀਕ ਜੀ ਬੁਲਾਏ, ਪਹਿਲਾਂ ਤਾਂ ਬੇਨਤੀਆਂ ਕਰ ਕਰ ਲੈ ਕੇ ਆਈ, ਫਿਰ ਉਹਨਾਂ ਲੂਣੇ ਸਲੂਣੇ ਸਭ ਕੁਝ ਇੱਕ ਵਿੱਚੇ ਮਿਕਸ ਕਰ ਛੱਡਿਆ, ਮਨ 'ਚ ਸ਼ੰਕਾ ਆ ਗਿਆ ਇਹ ਲੈ ਉਰਿਆ ਨਾ ਫਿਰ ਨੀਵੇਂ ਦਾ ਨੀਵਾਂ ਹੀ, ਆਹ ਮਨ 'ਚ ਸ਼ੰਕਾ ਆ ਗਈ। ਸ਼ੰਕਾ ਦੂਰ ਕਰਨ ਵਾਸਤੇ ਫਿਰ ਕ੍ਰਿਸ਼ਨ ਜੀ ਮਹਾਰਾਜ ਕਹਿਣ ਲੱਗੇ, ਵਾਲਮੀਕਿ ਜੀ ਮਹਾਂਪੁਰਖ ਆਹ ਕੀ ਕੀਤਾ ਜੀ? ਕਹਿੰਦੇ ਮਹਾਰਾਜ ਹੁਣ ਮੈਨੂੰ ਪਤਾ ਨਹੀਂ ਤੁਸੀਂ ਭੋਗ ਕਿੱਦਾਂ ਲਾਉਣਾ, ਸਾਰਾ ਕੁਝ ਮਿਕਸ ਕਰਤਾ ਅਤੇ ਸਰਵ ਵਿਆਪਕ ਹੋ ਕੇ ਭੋਗ ਲਾ ਲਓ, ਫਿਰ ਜਾ ਕੇ ਜਗ ਸੰਪੰਨ ਹੋਇਆ। ਇਸ ਤਰ੍ਹਾਂ ਇਹ ਅਸ਼ਵਮੇਧ ਆਦਿ ਜਗ ਕਰਦੇ, ਲੋਕ ਇਸ ਤਰ੍ਹਾਂ ਦੇ ਜਗ ਕਰਦੇ ਹਨ।
ਤੁਲਾ ਪੁਰਖ ਦਾਂਡੇ,
ਤੁਲਾ ਤਕੜੀ ਦੇ ਪਲੜੇ ਤੇ ਬੈਠ ਕਰਕੇ ਤੇ ਆਪਣੇ ਬਰਾਬਰ ਆਪ ਬਰਾਬਰ ਕੰਚਨ ਦੀਜਿਆ, ਸੋਨਾ ਦਾਨ ਕਰਨਾ, ਚਾਂਦੀ ਦਾਨ ਕਰਨਾ, ਹੀਰੇ ਜਵਾਹਰਾਤ ਦਾਨ ਕਰਨੇ, ਇੱਕ ਇੱਦਾਂ ਦਾਨ ਸੀ, ਇੱਕ ਮੰਤਰਾਂ ਦੇ ਧਾਤੂਆਂ ਦੇ ਨਾਲ ਪੁਰਖ ਬਣਾ ਕਰਕੇ ਪੁਰਖ ਦਾਨ, ਉਹ ਪੁਰਖ ਬਣਾ ਕਰਕੇ ਉਹਦੇ ਮੁੜ ਕੇ ਹੱਥ ਪੈਰ ਅੰਗ ਪ੍ਰਤੰਗ ਵੱਢ ਕਰਕੇ ਆਪਣੇ ਜਿੰਨਾ ਦਾਨ ਕਰਨਾ, ਇਸ ਤਰ੍ਹਾਂ ਦੇ ਦਾਨ ਲੋਕ ਕਰਦੇ।
ਪ੍ਰਾਗ ਇਸ ਨਾਨੇ,
ਤੀਸਰਾ ਵਚਨ ਹੈ ਪ੍ਰਾਗ ਤੀਰਥ ਰਾਜ, ਜਿਹੜਾ ਇਲਾਹਾਬਾਦ ਕਹਿੰਦੇ ਪ੍ਰਾਗ ਰਾਜ, ਉੱਥੇ ਤ੍ਰਿਵੇਣੀ ਸੰਗਮ ਦੇ ਵਿੱਚ ਜਾ ਇਸ਼ਨਾਨ ਕਰਨਾ।
ਤੋ ਨਾ ਪੁੱਜਹਾ ਹਰ ਕੀਰਤ ਨਾਮਾ,
ਭਗਤ ਜੀ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਬਰਾਬਰ ਤਾਂ ਵੀ ਨਹੀਂ ਪੁੱਜ ਸਕਦੇ। ਤਿੰਨ ਦ੍ਰਿਸ਼ਟਾਂ ਦੇ ਉੱਤੇ ਅਸ਼ਵਮੇਧ ਜਾਗ ਕਰਾਉਣਾ, ਤੁਲਾ ਪੁਰਖ ਦਾਨ ਕਰਨਾ, ਪ੍ਰਾਗ ਰਾਜ ਦੇ ਇਸ਼ਨਾਨ ਕਰ ਲੈਣੇ ਆ, ਮਾਘੀ ਆਦਿਕ ਦੇ ਵਿੱਚ ਬਹੁਤ ਕਰਦੇ ਆ, ਵਾਹਿਗੁਰੂ ਦੀ ਕੀਰਤੀ ਪਰਮਾਤਮਾ ਦੇ ਨਾਮ ਦੇ ਬਰਾਬਰ ਤਾਂ ਵੀ ਨਹੀਂ ਪਹੁੰਚ ਸਕਦਾ। ਤਾਂ ਉਹ ਨਾ ਪੂਜਿਆ, ਭਾਵੇਂ ਲੱਖਾਂ ਰੁਪਈਆ ਖਰਚ ਕਰਕੇ ਇੰਨਾ ਕੁਝ ਕਰੇ, ਇੰਨਾ ਦਾਨ ਵੀ ਕਰੇ, ਅਸ਼ਵਮੇਧ ਜਗ ਆਦਿ ਵੀ ਕਰੇ, ਨਾਮ ਦੇ ਤੁਲ ਫਿਰ ਵੀ ਨਹੀਂ। ਨਾਮ ਏਡਾ ਸ਼੍ਰੋਮਣੀ ਹੈ, ਇਸੇ ਕਰਕੇ ਹਜ਼ੂਰ ਕਹਿੰਦੇ ਆ ਸਭ ਕੁਝ ਨਾਮ ਦੇ ਆਸਰੇ ਵਿੱਚ ਹੈ, ਪ੍ਰਭੂ ਦੇ ਪਰਮਾਤਮਾ ਦੇ ਨਾਮ ਦੇ ਆਧਾਰ ਵਿੱਚ ਹੈ। ਤਾਂ ਨਾ ਪੂਜੈ, ਤਾਂ ਵੀ ਵਾਹਿਗੁਰੂ ਪਰਮਾਤਮਾ ਦੇ ਨਾਮ ਤੁਲ ਬਿਲਕੁਲ ਨਹੀਂ ਪਹੁੰਚ ਹੋ ਸਕਦੀ। ਵਾਹਿਗੁਰੂ ਦੀ ਕੀਰਤੀ ਨਾਮ ਦੇ ਬਰਾਬਰ ਭਗਤ ਨਾਮਦੇਵ ਸਾਹਿਬ ਕਹਿੰਦੇ ਨਹੀਂ ਪਹੁੰਚ ਸਕਦਾ।
ਆਪਣੇ ਰਾਮੈ ਭਜ ਰੇ ਮਨ ਆਲਸੀਆ,
ਹੈ ਮੇਰੇ ਆਲਸੀ ਮਨਾ, ਵਾਹਿਗੁਰੂ ਪਰਮਾਤਮਾ ਰਾਮ ਰਮਿਆ ਹੋਇਆ, ਪਰਮ ਪਿਤਾ ਵਾਹਿਗੁਰੂ ਜਰੇ ਜਰੇ ਵਿੱਚ ਕਣ ਕਣ ਦੇ ਵਿੱਚ ਸਮਾਇਆ ਹੋਇਆ, ਆਦ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਸਿਮਰੰਤ ਸੰਤ ਸਰਬੱਤ ਰਮਣ, ਨਾਨਕ ਅਗਨਾਸਨ ਜਗਦੀਸ਼ਵਰ ਹੈ, ਪੇਖਣ ਸੁਣਨ ਸੁਣਾਵਣੋ, ਮਨ ਮੈਂ ਦ੍ਰਿੜੀ ਹੈ ਸਾਚ, ਪੂਰ ਰਹੋ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ, ਹਰੇਕ ਨਿਰੰਜਨ ਗਾਈ ਹੈ ਸਭ ਅੰਤਰ ਸੋਈ, ਕਾਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ, ਖਿਨ ਮੈਂ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ, ਖੰਡ ਬ੍ਰਹਿਮੰਡ ਪਾਤਾਲ ਦੀ ਪ੍ਰਵਿਆ ਵਿੱਚ ਲੋਈ, ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ। ਇਹ ਆਲਸੀ ਆਦਮੀ, ਇਹ ਮੇਰੇ ਆਲਸੀ ਮਨ, ਕਿਉਂ ਨੀ ਤੂੰ ਵਾਹਿਗੁਰੂ ਦਾ ਭਜਨ ਕਰਦਾ? ਅਬ ਨਾ ਭਜਸ, ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ, ਜੇ ਹੁਣ ਨਹੀਂ ਤੂੰ ਜਪਦਾ ਕਦੋਂ ਜਪੇਗਾ ਭਰਾਵਾ? ਅੰਤ ਆਵੇਗਾ, ਤੇਰੇ ਕੋਲੋਂ ਜਪਿਆ ਨਹੀਂ ਜਾਣਾ, ਹੁਣ ਜਪ ਲੈ, ਉਨਾ ਚਿਰ ਸਿਮਰਨ ਬੰਦਗੀ ਕਰ, ਕਰ ਬੰਦੇ ਤੂੰ ਬੰਦਗੀ, ਜਿਚਰ ਘੱਟ ਮੈਂ ਸਾਹ, ਜਿੰਨਾ ਚਿਰ ਤੇਰੇ ਘੱਟ ਹਿਰਦੇ ਵਿੱਚ ਸਵਾਹ ਪ੍ਰਾਣ ਚੱਲ ਰਹੇ, ਸਵਾਹ ਚੱਲਦੇ ਆ, ਉਨਾ ਚਿਰ ਭਜਨ ਕਰ, ਪਰਮਾਤਮਾ ਦੀ ਇਬਾਦਤ ਕਰ, ਬੰਦਗੀ ਕਰਿਆ ਕਰ, ਸਿਮਰਨ ਭਗਤੀ ਕਰ। ਆਲਸ ਕਿਉਂ ਇੰਨਾ ਕਰਦਾ ਰਹਿੰਦਾ? ਸ਼ਾਸਤਰਾਂ ਨੇ ਤਾਂ ਇਹ ਵਚਨ ਕਿਹਾ, ਸੁਖੀ ਵਿਆਦੀ ਆਲਸੀ ਕੁਮਤ ਰਸਕ ਬਾਸ ਹੋਏ, ਤੇ ਅਧਿਕਾਰ ਨੇ ਸ਼ਾਸਤਰ ਕੋ ਖੱਡ ਦੋਖੀ ਜਨ ਜੋਏ। ਆਲਸ ਹੋਣਾ ਵੀ ਇੱਕ ਦੋਖ ਹੈ ਬਹੁਤ ਵੱਡਾ, ਸੁਖੀ ਹੋਣਾ ਵੀ ਦੋਖ ਦੱਸਿਆ, ਵਿਆਦੀ ਬਿਮਾਰ ਹੋਣਾ ਵੀ ਦੋਖ ਹੈ, ਆਲਸੀ ਕੁਮਤ ਖੋਟੀ ਮਤ ਹੋਣੀ ਵੀ ਦੋਖ ਹੈ, ਰਸਕ ਸਵਾਦਾਂ ਦੇ ਵਿੱਚ ਲੱਗਿਆ ਰਹਿਣਾ ਵੀ ਦੋਖ ਹੈ, ਬਹੁਤ ਸੋਏ ਬਹੁਤਾ ਸੌਣ ਵਾਲਾ ਆਲਸੀ। ਮੈਨੂੰ ਤਾਂ ਅਧਿਕਾਰ ਹੀ ਨਹੀਂ ਦਿੱਤਾ, ਕਿਹ ਸ਼ਾਸਤਰ ਨੇ ਅਧਿਕਾਰ ਨਹੀਂ ਦਿੱਤਾ, ਇਹ ਆਲਸ ਛੱਡ, ਆਲਸ ਨੂੰ ਛੱਡ ਕਰਕੇ, ਆਲਸ ਛੁੱਟੇਗਾ ਤੇ ਅੰਮ੍ਰਿਤ ਵੇਲਾ ਸੰਭਾਲੇਗਾ, ਜੇ ਆਲਸ ਹੀ ਨਹੀਂ ਛੱਡਦਾ ਤੇ ਅੰਮ੍ਰਿਤ ਵੇਲਾ ਕਿਵੇਂ ਸੰਭਾਲ ਲਵੇਗਾ? ਆਲਸ ਛੱਡ, ਆਲਸ ਛੱਡੇਗਾ ਤੇ ਜ਼ਿੰਦਗੀ ਬਚਾ ਲਏਗਾ, ਤੇ ਆਲਸ ਦੇ ਵਿੱਚ ਤਾਂ ਮੁੜ ਕੇ ਬੰਦਾ ਸੁੱਤਾ ਸੁੱਤਾ ਉਮਰਾਂ ਹੀ ਘੱਟ ਰਹੀਆਂ ਨੇ, ਸੁੱਤਾ ਪਿਆ ਹੀ ਉਮਰ ਬੜੀ ਤੇਜ਼ ਗਤੀ ਬੀਤੀ ਸਵਾਸਾਂ ਦੀ ਚੱਲਦੀ, ਬੈਠਤ 12 ਚਲਤ 18 ਸੋਵਤ ਚਾਲੇ 30 ਏਦਾਂ ਨਿਕਲਦੇ ਆਲਸ ਕਰੀ ਜਾ ਰਹੇ ਹਾਂ। ਐ ਮੇਰੇ ਮਨਾ ਆਲਸੀਆ ਤੂੰ ਵਾਹਿਗੁਰੂ ਪਰਮਾਤਮਾ ਦਾ ਭਜਨ ਕਰ, ਦੇ ਕਰਕੇ ਕਿਰਪਾ ਕਰਦੇ ਹਨ ਗੇ ਭਗਤ ਮੁਖ ਦੁਆਰਾ ਗੁਰੂ ਅਰਜਨ ਸਾਹਿਬ ਜੀ
ਗਿਆ ਪਿੰਡ ਪਰਤਾ।
ਭਗਤ ਨਾਮਦੇਵ ਸਾਹਿਬ ਕਹਿੰਦੇ ਗਿਆ, ਜੋ ਗਿਆ ਸੁਰਦੈਂਤ ਸੀ ਜਿਹਨੇ ਬੜਾ ਜਪ ਤਪ ਬੰਦਗੀ ਕੀਤੀ, ਮੁੜ ਕੇ 125 ਯੋਜਨ ਲੰਬਾ ਤੇ 60 ਯੋਜਨ ਚੌੜਾ ਸੀਗਾ, ਇਹਨੇ ਪਹਿਲਾਂ ਵਰ ਲੈ ਲਏ, ਮੁੜ ਕੇ ਦੇਵਤਿਆਂ ਨੇ ਇਹਦੇ ਕੋਲ ਪਿੰਡ ਦਾਨ ਮੰਗਿਆ, ਮੁੜ ਕੇ ਦੱਬ ਦਿੱਤਾ, ਮੁੜ ਉੱਥੇ ਲੋਕ ਚੌਲ ਆਦਿਕਾਂ ਦੇ ਪੇੜੇ ਦਾਨ ਕਰਦੇ ਆਪਣੇ ਪਿੱਤਰਾਂ ਦੀ ਕਲਿਆਣ ਵਾਸਤੇ, ਇਹੋ ਜਿਹੇ ਕਰਮ ਕਰਦੇ ਨੇ। ਗਿਆ ਜਾ ਕਰਕੇ ਪਿੰਡ ਭਰਨੇ
ਬਨਾਰਸ ਆਸ ਬਸਤਾ,
ਬਨਾਰਸ ਇਹ ਕਲਿਆਣ ਦੀ ਪੂਰੀ ਮੰਨਦੇ ਆ। ਇੱਥੇ ਇੱਕ ਆਰਾ ਜੀ ਦਾ ਨਾਂ ਕਰਵਤ ਗੁਰੂ ਗਾਣੀ ਵਿੱਚ ਆਇਆ ਹੈ, ਕਈ ਜਿਹੜੇ ਨੇ ਉਹ ਆਰੇ ਦੇ ਨਾਲ ਚੀਰੇ ਗਏ ਆਪਣੀ ਕਲਿਆਣ ਵਾਸਤੇ। ਇਹ ਵੀ ਅਸਲ ਦੇ ਵਿੱਚ ਵੇਦ ਵਿਆਸ ਜੀ, ਜਿਨ੍ਹਾਂ ਇੱਕ ਬੈਂਚ ਵਿੱਚ ਇੱਕ ਟਾਈਮ 1,00,000 ਵਿਦਿਆਰਥੀ ਪੜ੍ਹਾਉਂਦੇ ਸੀਗੇ, ਆਖਿਆ ਵੀ ਜਿਹੜਾ ਇੱਥੇ ਵਿਦਿਆ ਪੜ੍ਹ ਲਵੇ ਮੁਕਤ ਹੋਵੇਗਾ। ਭੁਲੇਖੇ ਨਾਲ ਜਾ ਕਰਕੇ ਸ਼ਰਾਬ ਦਿਵਾਇਆ, ਹੜੰਬੇ ਦੀ ਧਰਤੀ ਨੂੰ ਤੇ ਕਾਸ਼ੀ ਜਿਹੜੀ ਆ ਉਹਨੂੰ ਕਲਿਆਣ ਮੁਕਤੀ ਦਾ ਇਹ ਪ੍ਰਚਾਰ ਕੀਤਾ ਵੀ ਇੱਥੇ ਮੁਕਤੀ ਹੋਵੇਗੀ, ਤੇ ਲੋਕ ਜਾ ਜਾ ਕਰਕੇ ਕਾਸ਼ੀ 'ਚ ਵਸਣ ਲੱਗੇ। ਬਨਾਰਸ ਦੇ ਵਿੱਚ ਇੱਥੇ ਬਾਨਾ ਤੇ ਰਸੀ ਦੋ ਨਦੀਆਂ ਦੇ ਵਿਚਕਾਰ ਇਹ ਨਗਰ ਹੈ, ਤੇ ਇਸ ਸਥਾਨ ਤੇ ਲੋਕ ਜਾ ਕਰਕੇ ਵਸਦੇ ਹਨ।
ਮੁਖ ਵੇਦ ਚਤੁਰ ਪੜਤਾ,
ਚਾਰ ਵੇਦ ਰਿਗ ਵੇਦ, ਜੁਜਰ ਵੇਦ, ਸ਼ਿਆਮ ਵੇਦ, ਅਥਰਵਣ ਵੇਦ, ਚਾਰੇ ਵੇਦਾਂ ਦੀ 80,000 ਕਰਮ ਕਾਂਡ ਦੀ ਸ਼ਰੂਤੀ ਹੈ, 16,000 ਉਪਾਸਨਾ ਕਾਂਡ ਦੀ ਸ਼ਰੂਤੀਆਂ ਨੇ, 4,000 ਗਿਆਨ ਕਾਂਡ ਦੀਆਂ ਸ਼ਰੂਤੀਆਂ ਨੇ। ਚਾਰੇ ਵੇਦਾਂ ਨੂੰ ਮੁੱਖ ਦੁਆਰਾ ਪੜ੍ਹੇ, ਚਤੁਰ ਇੰਨਾ ਹੋਵੇ, ਇੰਨਾ ਗਿਆਨ ਹਾਸਲ ਕਰ ਲਏ ਵੀ ਗਿਆਨ ਦੇ ਸਮੇਤ ਗੱਲ ਕਰੇ ਹਮੇਸ਼ਾ ਹੀ, ਚਾਰੇ ਵੇਦਾਂ ਨੂੰ ਮੁਖਾਗਰ ਉਚਾਰਨ ਕਰੇ, ਏਡਾ ਵਿਦਵਾਨ ਹੋਵੇ।
ਸਗਲ ਧਰਮ ਅਚੁੱਤਾ,
ਸ਼ਾਸਤਰਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਧਰਮਾਂ ਦਾ ਜ਼ਿਕਰ ਕੀਤਾ ਹੋਇਆ, ਇਸ਼ਨਾਨ ਆਦਿ ਕਰਨਾ, ਦਾਨ ਕਰਨਾ, ਪੁੰਨ ਕਰਨਾ, ਯਾਤਰਾਵਾਂ ਕਰਨੀਆਂ, ਸੇਵਾਵਾਂ ਕਰਨੀਆਂ, ਜਿੰਨੇ ਵੀ ਧਰਮ ਨੇ ਉਹਨਾਂ ਦੇ ਸਹਿਤ ਹੋਵੇ।
ਗੁਰ ਗਿਆਨ ਇੰਦਰੀ ਦ੍ਰਿੜਤਾ,
ਨਾਮ ਇੱਥੇ ਅਪਰੋਖ ਵੱਡਾ, ਗੁਰੂ ਵੱਡੇ ਦਾ ਨਾਮ ਹੈ ਤੇ ਵੱਡਾ ਅਪਰੋਖ ਗਿਆਨ ਕਿਹਾ ਹੈ, ਗਿਆਨਾਂ ਦੇ ਵਿੱਚੋਂ ਸ੍ਰੇਸ਼ਟ ਗਿਆਨ, ਇਹ ਵੱਡੇ ਗਿਆਨ ਦੇ ਸਮੇਤ ਹੋਵੇ, ਇੰਦਰੀਆਂ ਨੂੰ ਦ੍ਰਿੜ ਕੀਤਾ ਹੋਏ। ਜਿਨ ਮਿਲ ਮਾਰੇ ਪੰਚ ਸੂਰ ਵੀਰ, ਸੋ ਐਸਾ ਕੌਣ ਬਲੀ ਰੇ, ਜਿਨ ਪੰਚੇ ਮਾਰ ਗੁਦਾਰ ਵਿਦਾਰੇ, ਸੋ ਪੂਰਾ ਇਹੋ ਕਲੀ ਰੇ, ਕਰਮ ਇੰਦਰੀਆਂ ਨੂੰ ਜਿੱਤਿਆ ਹੋਏ। ਇਹ ਜੋ ਗਿਆਨ ਇੰਦਰੀਆ ਉਹਨਾਂ ਦੇ ਉੱਤੇ ਵੀ ਦ੍ਰਿੜਤਾ ਕੀਤੀ, ਪੱਕਾ ਕੀਤਾ, ਅੱਖਾਂ ਨਾਲ ਬੁਰਾ ਨਾ ਤੱਕੇ, ਕੰਨਾਂ ਨਾਲ ਸੁਣੇ ਵੀ ਨਾ, ਜ਼ਬਾਨ ਨਾਲ ਬੋਲੇ ਵੀ ਨਾ, ਤੇ ਇਸ ਜਿੰਨੇ ਵੀ ਕਰਮ ਇੰਦਰੀਆ ਇਹਨਾਂ ਨੂੰ ਦ੍ਰਿੜ ਕਰਕੇ ਰੱਖੇ, ਇਸ ਤਰ੍ਹਾਂ ਪ੍ਰੋ ਗਿਆਨ ਦੇ ਸਮੇਤ ਵੀ ਹੋ ਜਾਵੇ।
ਖਟ ਕਰਮ ਸਹਿਤ ਰਹਤਾ,
ਛੇ ਕਰਮ ਕਹੇ ਨੇ, ਤਪ ਕਰਨਾ, ਜਗ ਕਰਨਾ, ਦਾਨ ਕਰਨਾ, ਇਸ਼ਨਾਨ ਕਰਨਾ, ਅਥਿਤੀ ਪੂਜਾ ਕਰਨੀ ਤੇ ਅਰਚਾਨ ਕਰਨਾ, 6 ਕਰਮਾਂ ਦੇ ਸਮੇਤ ਇਹ ਕਿਹਾ, ਵਿਦਿਆ ਪੜ੍ਹਨੀ ਪੜ੍ਹਾਉਣੀ, ਦਾਨ ਲੈਣਾ ਦੇਣਾ, ਇਹਦੇ ਅੱਧ ਕੇ ਵੀ ਕਰਮ ਕਹੇ ਨੇ, ਸੋ ਇਹਨਾਂ 6 ਕਰਮਾਂ ਦੇ ਸਮੇਤ ਵੀ ਹੋਵੇ।
ਸਿਵਾ ਸਕਤ ਸੰਵਾਦੰ,
ਸਿਵਾ ਤੇ ਸ਼ਕਤੀ, ਸ਼ਿਵਾਜੀ ਤੇ ਉਹਨਾਂ ਦੀ ਸ਼ਕਤੀ ਕੀ ਹੈ ਪਾਰਵਤੀ, ਉਹਨਾਂ ਦੇ ਸੰਵਾਦ ਜਿਹੜੇ ਗੱਲਾਂ ਬਾਤਾਂ ਨੇ ਉਹਨਾਂ ਦੀਆਂ, ਬਚਨ ਮਿਲਾਸ ਹਨ, ਉਹਨਾਂ ਨੂੰ ਸੁਣ ਲਵੇ। ਅਥਵਾ ਸੇਵਾ ਨਾਮ ਕਲਿਆਣ ਰੂਪ ਦਾ ਹੈ, ਤੇ ਕਲਿਆਣ ਸਰੂਪ ਤੇ ਲਕਸ਼ਮੀ ਦੋਨਾਂ ਦੇ ਆਪਸ ਦੀ ਸੰਵਾਦ ਜਿਹੜੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਸੁਣ ਲਵੇ, ਯਾਦ ਕਰ ਲਵੇ।
ਮਨ ਛੋੜ ਛੋੜ ਸਗਲ ਭੇਦੰ,
ਮਨ ਨਾਲ ਹੀ ਗੱਲ ਕਰਦਿਆਂ ਭਗਤ ਜੀ ਆਖਦੇ ਛੱਡ ਦੇ ਮਨਾ, ਛੱਡ ਦੇ ਸਾਰੇ ਜਿੰਨੇ ਭੇਤ ਨੇ, ਇਹ ਭੇਤਾਂ ਨੂੰ ਛੱਡ ਦੇ ਸਾਰਿਆਂ, ਇਹ ਜਿੰਨੇ ਵੀ ਦੱਸੇ ਨੇ ਨਾ, ਗਿਆ ਜਾ ਕੇ ਪਿੰਡ ਭਰਨਾ, ਬਨਾਰਸ ਜਾ ਕੇ ਵਸਣਾ, ਚਾਰ ਵੇਦਾਂ ਨੂੰ ਮੁਖਾਗਰ ਕੰਠ ਕਰ ਲੈਣਾ, ਤੇ ਸਾਰੇ ਧਰਮਾਂ ਦੇ ਸਮੇਤ ਅਪਰੋ ਗਿਆਨ ਨੂੰ ਹਾਸਲ ਇੰਦਰੀਆਂ ਦਾ ਦ੍ਰਿੜ ਕਰ ਛੇ ਕਰਮਾਂ ਦੇ ਸਮੇਤ ਹੋਣਾ ਤੇ ਅਸ਼ਵਮੇਧ ਜਗ ਕਰਾਉਣੇ ਤੁਲਾ ਪੁਰਖ ਦਾਨ ਕਰਨਾ ਪ੍ਰਾਗਰਾਜ ਇਸ਼ਨਾਨ ਕਰਨਾ ਤੇ ਸਾਰਾ ਕੁਝ ਜਿਹਨੇ ਭੇਤ ਪਿੱਛੇ ਦੱਸ ਦਿੱਤੇ ਨੇ ਐ ਮਨਾ ਛੱਡ ਉਹ ਮਨਾ ਛੱਡ ਛੱਡ ਕੇ ਫਿਰ ਕਰ ਕੀ ਕਹਿੰਦੇ ਵਾਹਿਗੁਰੂ 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 ਦਾ ਨਾਮ ਜਪ
ਸਿਮਰ ਸਿਮਰ ਗੋਬਿੰਦੰ
ਗੋਬਿੰਦ ਗੋ ਪ੍ਰਥਿਵੀ ਦੇ ਬਿੰਦ ਪ੍ਰਕਾਸ਼ਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਨ ਕਰਕੇ ਬਾਣੀ ਕਰਕੇ ਸਿਮਰਿਆ ਕਰ ਜੋ ਸਿਮਰਨੇ ਯੋਗ ਹੈ ਆਤਮ ਚਿੰਤਨ ਕਰ ਗੋਬਿੰਦ ਵਾਹਿਗੁਰੂ ਪਰਮੇਸ਼ਰ ਦਾ
ਭਜ ਨਾਮਾ ਤਰਸ ਭਵ ਸਿੰਦ
ਭਗਤ ਨਾਮ ਦੇਵ ਸਾਹਿਬ ਕਹਿੰਦੇ ਜੇ ਜਪੇਗਾ ਫਿਰ ਤਰ ਜਾਵੇਗਾ ਭਵ ਸਿੰਦੰ ਸੰਸਾਰ ਸਮੁੰਦਰ ਤੋਂ ਤਰ ਜਾਵੇਗਾ ਭਜ ਨਾਮਾ ਨਾਮਦੇਵ ਜੀ ਆਖਦੇ ਭਜ ਜਪਣਾ ਹੈ ਨਹੀਂ ਫਿਰ ਕਹਿੰਦੇ ਗੱਲ ਬਣਦੀ ਹੈ ਨਹੀਂ ਗੱਲ ਤਾਂ ਬਣੇ ਜੇ ਜਪੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਬਿਨ ਹਰ ਨਾਮ ਨਾ ਬਾਚਨ ਪੈ ਹੈ ਚੌਦਹ ਲੋਕ ਜਾਏ ਬਸ ਕੀਨੇ ਤਾਂ ਤੇ ਕਹਾਂ ਪਲੈ ਹੈ ਰਾਮ ਰਹੀਮ ਉਬਾਰ ਨਾ ਸਕੈ ਜਾ ਕਰ ਨਾਮ ਰਟੈ ਹੈ ਇੰਦਰ ਫੁਨਿੰਦਰ ਮੁਨਿੰਦਰ ਕਲਪ ਬਹੁ ਧਿਆਵਤ ਧਿਆਨ ਨਾ ਐਹੈ ਜਾ ਕਰ ਰੂਪ ਰੰਗ ਨ ਜਨੀਅਤ ਸੋ ਕਿਮ ਸਿਆਮ ਕਹਿ ਹੈ ਛੁਟੋ ਕਾਲ ਜਾਲ ਤੇ ਤਬ ਹੀ ਤਾਹੇ ਤਰਨ ਚਰਨ ਲਪਟੈ ਹੈ ਭਜ ਨਮ ਨਾਮਦੇਵ ਕਹਿੰਦੇ ਜਪੇਗਾ ਤੇ ਤਰ ਜਾਵੇਗਾ ਸੰਸਾਰ ਤੋਂ ਲੜੀਵਾਰ ਪਾਵਨ ਸ਼ਬਦ ਦੀ ਵੀ ਵਿਚਾਰ ਸਰਵਣ ਕਰੀਏ
ਭੇਖ ਕਰੇ ਖਿੰਤਾ ਬੋ ਥਟੂਆ
ਗਿਆਨ ਨਾਲ ਸਿੱਧਾਂ ਦੇ ਨਾਲ ਚਰਚਾ ਚੱਲ ਰਹੀ ਹੈ ਸ਼ਬਦ ਦੇ ਵਿੱਚ ਜਦੋਂ ਮਹਾਰਾਜ ਨਾਨਕ ਮਤੇ ਗਏ ਸਨਗੇ ਨਾਨਕ ਮਤੇ ਵਾਲੇ ਪਾਵਨ ਸਥਾਨ ਤੇ ਪਾਵਨ ਸ਼ਬਦ ਉਚਾਰਨ ਕੀਤਾ ਜਗ ਪ੍ਰਬੋਧੈ ਮਣੀ ਵਧਾਵੈ ਆਸਣ ਤਿਆਗ ਕਾਹੇ ਸੱਚ ਪਾਵੈ ਚਾਰ ਬੰਦੇ ਦੇ ਹੋਏ ਨੇ ਪੰਜਵਾਂ ਬੰਦ ਭਾਈ ਸਾਹਿਬ ਨੇ ਸ਼ੁਰੂ ਕੀਤਾ ਹੈ ਭੇਖ ਕਰੇ ਬੜੇ ਭੇਖਾਂ ਨੂੰ ਧਾਰਨ ਕਰਦਾ ਹੈ ਤੇ ਖਿੰਤਾ ਗੋਦੜੀ ਪਹਿਨ ਲੈਣੀ ਆ ਬੜੇ ਠਾਠ ਬਣਾਉਣੇ
ਬੋ ਖੇਲ ਖੇਲਾ ਬੋ ਨਟੂਆ
ਨਟੂਆ ਹੁੰਦਾ ਬਾਜੀ ਪਾਉਣ ਵਾਲਾ ਬਾਜੀਗਰ ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ ਤੇ ਝੂਠਾ ਜੋ ਖੇਲ ਹੈ ਤੇ ਮਾਇਆ ਵਾਸਤੇ ਪਦਾਰਥਾਂ ਵਾਸਤੇ ਕੇਵਲ ਭੇਖ ਬਣਾਉਣਾ ਤੇ ਨਟ ਦੀ ਬਾਜੀ ਵਾਂਗੂ ਲੋਕਾਂ ਨੂੰ ਭਰਮਾਉਣਾ ਇਹ ਝੂਠੇ ਖੇਲਾਂ ਨੂੰ ਖੇਡ ਰਿਹਾ
ਅੰਤਰ ਅਗਨ ਚਿੰਤਾ ਬੋ ਜਾਰੇ
ਅੰਦਰ ਤਾਂ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਆ ਕੋਈ ਦਿੰਦਾ ਕਿ ਨਹੀਂ ਦਿੰਦਾ ਕਿਤੇ ਮਾਇਆ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਅੰਦਰ ਅਗਨ ਹੈ ਚਿੰਤਾ ਚਿਖਾ ਦੇ ਸਮਾਨ ਬਹੁਤਾ ਸਾੜ ਰਹੀ ਹੈ
ਹੁਣ ਕਰਮਾ ਕੈਸੇ ਉੱਤਰ ਸਪਾਰ
ਮਹਾਰਾਜ ਕਹਿੰਦੇ ਸਿੱਧੋ ਜੋਗੀਓ ਗੁਰੂ ਦੀ ਕਿਰਪਾ ਤੋਂ ਬਿਨਾਂ ਕਿਵੇਂ ਪਾਰ ਉਤਾਰਾ ਹੋਵੇਗਾ ਕਿਵੇਂ ਤਰੋਂਗੇ
ਮੁੰਦਰਾ ਫਟਕ ਬਣਾਈ ਕਾਨ
ਫਟਕ ਬਲੌਰ ਦੀਆਂ ਮੁੰਦਰਾ ਕੰਨ ਪਾੜ ਕਰਕੇ ਕੰਨਾਂ ਵਿੱਚ ਪਾ ਲਈਆਂ
ਮੁਕਤ ਨਹੀਂ ਵਿਦਿਆ ਵਿਗਿਆਨ
ਗਿਆਨ ਹੋ ਕਰਕੇ ਗਿਆਨ ਕੋਈ ਨਹੀਂ ਵਿਦਿਆ ਜੋ ਆਤਮ ਗਿਆਨ ਵਾਲੀ ਵਿਦਿਆ ਹੈ ਪਰਮਾਤਮਾ ਦੀ ਪ੍ਰਾਪਤੀ ਵਾਲੀ ਵਿਦਿਆ ਤੋਂ ਬਿਨਾਂ ਕਿਵੇਂ ਮੁਕਤੀ ਤੇਰੀ ਹੋ ਸਕਦੀ ਹੈ
ਇੰਦਰੀ ਸਾਦ ਲੁਭਾਨਾ
ਜਪਾਨ ਰੂਪੀ ਇੰਦਰੀ ਸਵਾਦਾਂ ਦੇ ਵਿੱਚ ਲੱਗੀ ਹੋਈ ਆ ਕਦੇ ਕਹਿੰਦਾ ਕੁਝ ਛਕ ਲਾਂ ਕਦੇ ਕੁਝ ਇਹ ਸਵਾਦਾਂ ਨੂੰ ਖਾ ਖਾ ਕੇ ਰੱਜਦੀ ਨਹੀਂ ਕਦੇ ਜਬਾਨ ਸਵਾਦਾਂ ਵਿੱਚ ਲੁਭਾਏ ਮਾਂ ਨੂੰ ਜੋਗੀ ਬਣਿਆ ਜੁੜਿਆ ਆਪਣੇ ਆਪ ਨੂੰ ਤਿਆਗੀ ਕਹੁੰਦਾ
ਪਸ਼ੂ ਭਏ ਨਹੀਂ ਮਿਟੈ ਨਿਸਾਨਾ
ਗਿਆਨ ਬਸ ਹੋ ਕੇ ਪਸ਼ੂ ਨੂੰ ਵੀ ਗਿਆਨ ਨਹੀਂ ਹੁੰਦਾ ਤੇ ਮਨੁੱਖ ਵੀ ਅਗਿਆਨੀ ਮਨੁੱਖ ਭਿਆ ਅਗਿਆਨੀ ਹੋਇਆ ਮਨੁੱਖ ਪਸ਼ੂਆਂ ਦੀ ਨਿਆਈ ਇਹ ਕਰਮ ਲੇਖ ਭੋਗੇ ਤੋਂ ਬਿਨਾਂ ਮਿਟਣੇ ਨਹੀਂ
ਤ੍ਰਿਬਦ ਜੋਗਾ
ਤਿੰਨ ਕਿਸਮ ਦੇ ਲੋਕ ਕਨਿਸ਼ਟ ਉੱਤਮ ਮਾਧਿਅਮ ਨੇ ਤਿੰਨ ਪਾਸੇ ਜੁੜੇ ਆ ਇੱਕ ਰਾਜਸੀ ਬਿਰਤੀ ਤਾਮਸੀ ਬਿਰਤੀ ਸ਼ਾਂਤਕੀ ਬਿਰਤੀ ਨਾਲ ਜੋਗਾ ਇਹ ਜੁੜੇ ਹੋਏ ਹਨ
ਸ਼ਬਦ ਵਿਚਾਰਾ ਚੂਕਸ ਸੋਗਾ
ਗੁਰੂ ਕੇ ਉਪਦੇਸ਼ ਨੂੰ ਵਿਚਾਰ ਲਵੇ ਗੁਰੂ ਕੇ ਉਪਦੇਸ਼ ਨੂੰ ਧਾਰਨ ਕਰੇ ਤੇ ਤੇਰਾ ਸੋਗ ਖਤਮ ਹੋ ਜਾਵੇ ਸਾਰਾ ਗੁਰੂ ਜੀ ਦੀਆਂ ਸਿੱਖਿਆਵਾਂ ਜੋ ਉੱਤਮ ਵਿਚਾਰ ਗੁਰੂ ਜੀ ਦੇ ਆਪਣੇ ਹਿਰਦੇ ਵਿੱਚ ਵਸਾ ਲਵੇ ਤੇਰਾ ਸੋਗ ਖਤਮ ਹੋ ਜਾਵੇ
ਜਲ ਸਾਚ ਸੋ ਸ਼ਬਦ ਹੋਏ
ਜਦੋਂ ਸੋ ਸ੍ਰੇਸ਼ਟ ਸ਼ਬਦ ਉਹਦੀ ਕਮਾਈ ਹੋਵੇ ਸੱਚ ਦੇ ਨਾਲ ਜੁੜ ਜਾਵੇ ਸੱਚੇ ਸ਼ਬਦ ਨੂੰ ਕਮਾਏ ਫਿਰ ਮੁੱਖ ਉਜਲਾ ਹੋ ਜਾਂਦਾ ਹੈ
ਜੋਗੀ ਜੁਗਤ ਵਿਚਾਰ ਸੋਏ।
ਜੋ ਆਤਮ ਗਿਆਨ ਦੀ ਜੁਗਤ ਹੈ, ਜੁੜਨ ਦੀ ਜੁਗਤ, ਇਸ ਨੂੰ ਵਿਚਾਰੇ।
ਤੁਝ ਪਹਿ ਨੌ ਨਿਦ ਤੂੰ ਕਰਨ ਜੋਗ।
ਮਹਾਪਦਮ ਨੀਲ ਮਕਰ ਆਦਿ ਜਿਹੜੇ ਨੌ ਨਿਧੀਆਂ ਕਹੀਆਂ ਮਹਾਰਾਜ ਤੁਹਾਡੇ ਕੋਲ ਹੀ ਨੇ, ਤੇ ਆਪ ਕਿਰਪਾ ਕਰਕੇ ਤੁਸੀਂ ਸਭ ਕੁਝ ਕਰਨ ਯੋਗ ਹੋ, ਸਮਰੱਥ ਗੁਰੂ ਹੋ ਜੀ।
ਥਾਪ ਉਥਾਪੇ ਕਰੇ ਸੋਹੋਗ।
ਥਾਪ ਉਥਾਪ ਨਾਰਾ ਛਿਨ ਵਿੱਚ ਥਾਪਿਆਂ ਨੂੰ ਲਾ ਦਿੰਦੇ, ਲਾਇਆਂ ਨੂੰ ਥਾਪ ਦਿੰਦੇ ਹੋ, ਜੋ ਕਰੋ ਉਹੀ ਹੁੰਦਾ ਹੈ।
ਸਤ ਸਤ ਸੰਜਮ ਸੱਚ ਸੁਚੀਤ
ਰਹਿਣਾ, ਸਤ ਪ੍ਰਤੱਗੀ ਰਹਿਣਾ, ਸੰਜਮ ਦੇ ਵਿੱਚ ਰਹਿਣਾ, ਤੇ ਇੰਦਰੀਆਂ ਨੂੰ ਕਾਬੂ ਵਿੱਚ ਰੱਖ ਕਰਕੇ ਰਹਿਣਾ, ਹਿਰਦੇ ਵਿੱਚ ਚਿੱਤ ਦੇ ਵਿੱਚ ਵਾਹਿਗੁਰੂ ਪਰਮਾਤਮਾ ਨੂੰ ਵਸਾਉਣਾ।
ਨਾਨਕ ਜੋਗੀ ਤ੍ਰਿਭਵਨ ਨੀਕ।
ਸਮਾਪਤੀ ਕਰਦਿਆਂ ਹੋਇਆਂ ਸ਼ਬਦ ਦੀ ਆਖਦੇ ਨੇ, ਐਸਾ ਜਿਹੜਾ ਜੋਗੀ ਹੈ ਉਹਦਾ ਫਿਰ ਮਿੱਤਰ ਤਿੰਨਾਂ ਭਵਨਾਂ ਦਾ ਮਾਲਕ ਵਾਹਿਗੁਰੂ ਬਣ ਜਾਂਦਾ। ਜੇ ਜੋਗੀ ਇਹ ਉਪਦੇਸ਼ ਨੂੰ ਕਮਾ ਲਵੇ ਤੇ ਫਿਰ ਤਿੰਨਾਂ ਭਵਨਾਂ ਦਾ ਮਾਲਕ ਵਾਹਿਗੁਰੂ ਤੇਰਾ ਮਿੱਤਰ ਬਣੇਗਾ, ਤਿੰਨਾਂ ਭਵਨਾਂ ਦੇ ਵਿੱਚ ਸਾਰੇ ਤੇਰੇ ਨਾਲ ਮਿੱਤਰਤਾ ਪ੍ਰਾਪਤ ਕਰ ਲੈਣਗੇ। ਇਹ ਬਖਸ਼ਿਸ਼ਾਂ ਗੁਰੂ ਸਾਹਿਬ ਜੀ ਨੇ ਕੀਤੀਆਂ। ਕਥਾ ਵਿਚਾਰਾਂ ਕਰਦਿਆਂ ਸੂਖਮ ਭੁੱਲਾਂ ਹੋਣੀਆਂ ਸੁਭਾਵਕ ਨੇ। ਗੁਰੂ ਕੀ ਸੰਗਤ ਸਤਿਗੁਰੂ ਜੀ ਬਖਸ਼ਿੰਦ ਨੇ, ਗੁਰੂ ਰਾਮਦਾਸ ਸਾਹਿਬ ਕਿਰਪਾ ਕਰਨ, ਆਤਮ ਗਿਆਨ ਬ੍ਰਹਮ ਗਿਆਨ ਬਖਸ਼ਿਸ਼ ਕਰਕੇ ਗੁਰਸਿੱਖੀ ਪ੍ਰਚਾਰ ਪ੍ਰਸਾਰ ਕਰਨ ਦਾ ਬਲ ਬਖਸ਼ਣ। ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ, ਆਪ ਸੰਗਤਾਂ ਦਾ, ਅਤ ਸਤਿਕਾਰਯੋਗ ਅਜੀਮ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਜੀ, ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਭੁੱਲਾਂ ਗਲਤੀਆਂ ਦੀ ਖਿਮਾ ਜੀ।
ਥਾਪ ਉਥਾਪੇ ਕਰੇ ਸੋਗ।
ਜਤ ਸਤ ਸੰਜਮ ਸੱਚ ਸੁਚੀਤ। ਨਾਨਕ ਜੋਗੀ ਤ੍ਰਿਭਵਨ ਮੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।